श्री वाहिगुरु जी यो एक ओंकार सतनाम करता पुरुख निर्भव निर्वैर अकाल मूरत अजूने सैभं गुरप्रसाद जेता जियो पिंड सब तेरा तू अंतर जामी पुरख भगवान दासन दास कहे जन नानके जेहा तू कराई तेहा हों करी वख्या। सन्मान योग साध संग जियो फतेह प्रवान करने वाहिगुरु जी का खालसा वाहिगुरु जी की फतेह। साहिबां दी बाणी दा एक महान परम ख्याल है कि संसार विच ओही कुछ है जो कुछ मनुख दा मन मनदा, जिसनों मन नहीं मनदा ओ नहीं है। चाहे वो हस्ती है, चाहे वो वस्तु है, चाहे वो चीज़ है, पर जे मन नहीं मनदा ते वो नहीं है। ये जड़ा मन है साडा, कहिंदे मनन शक्ति नू ही मन कहिंदे ने। ते मन साडा किस तरह बनया है, जो कुछ असी मन लिया है, जितना कुछ मन लिया है, जो कुछ भी अज तक मनिया है, वो साडे मन दा हिस्सा है। असी जे अपने मन नू नापांगे तोलांगे ते मन एक ऐसी वस्तु एक ऐसी सूक्ष्म स्वरूप दे पेश होवेगा, उहदे च की होवेगा, कुछ कुछ असी मनिया है, ते जितना कुछ मनिया है बस वो मन है। लेकिन एक बदकिस्मती है कि मन ने पुत्र नू पुत्र करके मन लिया, स्त्री नू स्त्री करके मन लिया, पिता नू पिता करके मन लिया, मां नू मां करके मन लिया, किसे हद तक मित्र नू मित्र करके मन लिया, दुश्मन नू दुश्मन करके भी मन लिया, पर मन ने गुरु नू गुरु करके नहीं मने, बिल्कुल इनकारी है। और ये गल ठीक है कि बैठे आपां सारे गुरुद्वारे हाँ, लेकिन गुरु अजे साडे मन दा हिस्सा नहीं बन सके। पुत्र साडे मन दा हिस्सा बने होया, तो सानू पुत्र दे उत्ते लैक्चर सुनन दी लोड़ नहीं, बई ऐ बंदे तू पुत्र नू पुत्र करके मन लै, कोई लैक्चर दी लोड़ नहीं, कोई कथा दी लोड़ नहीं। इस विषय उत्ते भी लैक्चर झाड़न की कोई लोड़ नहीं, तकरीरां करन की कोई लोड़ नहीं, प्रमाण ते उदाहरण लब्भण की कोई लोड़ नहीं, भी ऐ बंदे तू मित्र नू मित्र करके मन ले, दुश्मन नू दुश्मन करके मन ले, घर नू घर करके मन ले, पत्नी नू पत्नी करके मन ले। ये सब कुछ मनुख दे मन ने मनिया होया, ते कोई तकरीरां ते लैक्चरां की लोड़ नहीं। पर चूंकि मन ने गुरु नू गुरु करके नहीं मनिया और बिल्कुल अंदरों इनकारी है, इस वास्ते कथा दी व्याख्यान दी लोड़ पै गई है। दूसरी अर्ज मैं ये करा, जदों बंदे ने पुत्र नू याद करना होवे, वाजा वजाण दी लोड़ नहीं, तबला भी खड़कान दी लोड़ नहीं, आपे याद आ जांदा है पुत्र, आपे याद आ जांदा है मित्र, आपे याद आ जांदा है घर मां बाप। पर जे गुरु नू याद करना होवे, वाजा वजाना पैंदा, तबला खड़काना पैंदा, धुआं धार तकरीरां करनियां पैंदियां, बहुत सारे प्रमाण कट्ठे करने पैंदे, राग ते रतना दा अलाप करना पैंदा, और बदकिस्मती है गुरु फिर भी याद नहीं आउंदा इतने अडंबर दे बावजूद। कहिंदे ने बार बार ओही गल सुनन दी लोड़ है जिसनू मनन वास्ते मन इनकारी है, नहीं ते कीर्तन काफी है, कथा दी कोई लोड़ ही नहीं, तकरीर ते विचारां दी कोई लोड़ ही नहीं। कीर्तन एक बंदगी है, ਬੰਦਾ ਸੁਣੇ ਤੇ ਰੱਬ ਨਾਲ ਜੁੜ ਜਾਏ। ਗੁਰਮਤ ਨੇ ਈਸ਼ਵਰ ਪ੍ਰਾਪਤੀ ਦਾ ਇਹ ਪ੍ਰਧਾਨ ਸਾਧਨ ਮੰਨਿਆ ਕੀਰਤਨ। ਕਲ ਯੁਗ ਮੇਂ ਕੀਰਤਨ ਪ੍ਰਧਾਨਾ, ਇਹ ਪ੍ਰਧਾਨ ਸਾਧਨ ਹੈ। ਫਿਰ ਕਿਉਂ ਧੂੰਆਂਧਾਰ ਲੈਕਚਰਾਂ ਦੀ ਲੋੜ ਪੈ ਗਈ, ਕਥਾ ਕਹਾਣੀਆਂ ਦੀ ਲੋੜ ਪੈ ਗਈ? ਇਸ ਵਾਸਤੇ ਕਿ ਮਨ ਨੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਿਆ, ਇਨਕਾਰੀ ਹੈ ਮਨ। ਗੁਰੂ ਦੀ ਵੀ ਕੋਈ ਹਸਤੀ ਹੋ ਸਕਦੀ ਹੈ, ਈਸ਼ਵਰ ਦੀ ਵੀ ਕੋਈ ਹਸਤੀ ਹੋ ਸਕਦੀ ਹੈ, ਭਾਵੇਂ ਹੈ, ਲੇਕਿਨ ਮਨੁੱਖੀ ਮਨ ਦਾ ਹਿੱਸਾ ਇਹ ਨਹੀਂ ਬਣ ਸਕੇ। ਕਿਸੇ ਤਰੀਕੇ ਨਾਲ ਗੁਰੂ ਅਤੇ ਪਰਮਾਤਮਾ ਮਨੁੱਖੀ ਮਨ ਦਾ ਹਿੱਸਾ ਬਣ ਸਕਣ, ਇਸ ਵਾਸਤੇ ਇਹ ਸਤਸੰਗ ਹੈ। ਔਰ ਇਹ ਜਿਹੜੀ ਮੰਨੇ ਦੀਆਂ ਚਾਰ ਪੌੜੀਆਂ ਨੇ ਬਾਬੇ ਨਾਨਕ ਨੇ ਲਿਖੀਆਂ ਨੇ, ਉਸ ਵਿੱਚ ਬੜੀ ਗਹਿਰੀ ਵਜ਼ਾਹਤ ਕਰ ਦਿੱਤੀ ਹੈ ਕਿ ਜਿਸ ਬੰਦੇ ਦੇ ਮਨ ਨੇ ਈਸ਼ਵਰ ਨੂੰ ਈਸ਼ਵਰ ਕਰਕੇ ਮੰਨ ਲਿਆ, ਉਸ ਮੰਨਣ ਵਾਲੇ ਦੀ ਕਥਾ ਕਹੀ ਨਹੀਂ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾ, ਜਿਸਨੇ ਮੰਨ ਲਿਆ ਹੈ। ਕਦੀ ਬਗੌਰ ਪੜ੍ਹਨਾ, ਪਹਿਲਾ ਜਿਹੜਾ ਮੰਨੇ ਹੈ ਇਹਦੇ ਉੱਤੇ ਨੰਨੇ ਤੇ ਇੱਕੋ ਹੀ ਲਾਂ ਹੈ, ਬਾਕੀ ਜਿਹੜੀਆਂ ਤਿੰਨ ਪੌੜੀਆਂ ਨੇ ਨੰਨੇ ਤੇ ਦੋ ਲਾਵਾਂ ਨੇ। ਤਾਂ ਪਹਿਲੇ ਇਸ ਮੰਨੇ ਦਾ ਅਰਥ ਹੈ ਜਿਸਨੇ ਮੰਨ ਲਿਆ ਹੈ, ਇੱਕ ਵਚਨ। ਦੂਸਰਾ ਜਿਹੜਾ ਮੰਨੇ ਦੋ ਲਾਵਾਂ ਨਾਲ ਹੈ, ਜੋ ਵੀ ਮੰਨ ਲਵੇ, ਬਹੁ ਵਚਨ ਹੈ, ਜਿਹੜੇ ਵੀ ਮੰਨ ਲੈਂਦੇ ਹਨ ਉਹਨਾਂ ਦੀ ਗੱਲ ਹੈ। ਤੋ ਜਿਸਨੇ ਵੀ ਮੰਨ ਲਿਆ ਹੈ, ਮੰਨੇ ਕੀ ਗਤ ਕਹੀ ਨਾ ਜਾ, ਜਿਸਨੇ ਮੰਨ ਲਿਆ ਉਸਦੀ ਗਤੀ ਉਸਦੀ ਅਵਸਥਾ ਬਿਆਨ ਕੀਤੀ ਹੀ ਨਹੀਂ ਜਾ ਸਕਦੀ। ਬਹੁਤ ਉੱਚਾ ਪੁਰਸ਼ ਹੈ ਉਹ ਜਿਸਨੇ ਈਸ਼ਵਰ ਨੂੰ ਈਸ਼ਵਰ ਕਰਕੇ ਮੰਨ ਲਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਿਆ। ਔਰ ਸਾਹਿਬ ਕਹਿੰਦੇ ਨੇ ਉਸਦੀ ਅਵਸਥਾ ਇਤਨੀ ਉੱਚੀ ਹੈ, ਅਗਰ ਕੋਈ ਬਿਆਨ ਵੀ ਕਰਨ ਲੱਗੇ ਤਾਂ ਬਾਅਦ ਵਿੱਚ ਪਛਤਾਤਾਪ ਕਰੇਗਾ, ਜੇ ਕੋ ਕਹੇ ਪਛੇ ਪਛਤਾਏ। ਪਛਤਾਵਾ ਇਸ ਗੱਲ ਦਾ ਹੋਣਾ ਹੈ ਵੀ ਜਿਤਨਾ ਵੀ ਮੈਂ ਆਖਿਆ ਅਧੂਰਾ ਆਖਿਆ, ਮੁਕੰਮਲ ਨਹੀਂ ਆਖਿਆ, ਸੰਪੂਰਨ ਨਹੀਂ ਆਖਿਆ। ਜਿਸਨੇ ਈਸ਼ਵਰ ਨੂੰ ਮੰਨ ਲਿਆ ਉਹਦੀ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਅਕਸਰ ਸੰਸਾਰ ਵਿੱਚ ਘੁੰਮਦੇ ਹਾਂ, ਐਸੇ ਜੀਵ, ਐਸੇ ਸਰੋਤੇ, ਐਸੇ ਗੁਰਸਿੱਖ ਮਿਲਦੇ ਨੇ ਜੋ ਕਹਿੰਦੇ ਨੇ ਗਿਆਨੀ ਜੀ ਨਾਮ ਜਪੀਏ ਕਿਆ ਸੁੱਖ ਮਿਲੇਗਾ, ਬਾਣੀ ਪੜ੍ਹੀਏ ਅੰਮ੍ਰਿਤ ਵੇਲੇ ਉੱਠੀਏ ਕਿਆ ਆਨੰਦ ਮਿਲੇਗਾ। ਐਸੇ ਜਦ ਪ੍ਰਸ਼ਨ ਕਰਦੇ ਨੇ ਤਾਂ ਮੈਂ ਇੱਕ ਉਹਨਾਂ ਦੇ ਸਾਹਮਣੇ ਦਲੀਲ ਰੱਖਦਾ ਹੁੰਦਾ, ਸ਼ਾਇਦ ਆਪ ਕਾਇਲ ਹੋ ਸਕੋ। ਇੱਕ ਭੁੱਖਾ ਬੰਦਾ, ਉਹਦੇ ਅੱਗੋਂ ਪਰੋਸਿਆ ਹੋਇਆ ਥਾਲ ਰੱਖ ਦੇਈਏ ਭੋਜਨ ਦਾ, ਅਤੇ ਅੱਗੋਂ ਹੁਣ ਉਹ ਇਹ ਪ੍ਰਸ਼ਨ ਕਰੇ ਬਈ ਇਹ ਮੈਂ ਖਾਵਾਂਗਾ ਅਤੇ ਭੁੱਖ ਮਿਟੇਗੀ ਕਿ ਨਹੀਂ, ਪਹਿਲੇ ਸਮਝਾਓ, ਪ੍ਰਮਾਣ ਦੇ ਕੇ ਸਮਝਾਓ, ਦਲੀਲਾਂ ਨਾਲ ਸਮਝਾਓ ਬਈ ਇਹ ਰੋਟੀ ਖਾਵਾਂਗਾ ਮੈਂ, ਭੁੱਖ ਮਿਟੇਗੀ ਕਿ ਨਹੀਂ। ਇੱਕ ਪਿਆਸਾ ਮਨੁੱਖ ਹੋਵੇ, ਉਹਦੇ ਅੱਗੋਂ ਭਰਿਆ ਹੋਇਆ ਸ਼ਰਬਤ ਦਾ ਜਾਂ ਪਾਣੀ ਦਾ ਗਲਾਸ ਰੱਖ ਦੇਈਏ ਅਤੇ ਆਖੀਏ ਲੈ ਤੂੰ ਪੀ ਲੈ, ਅਤੇ ਉਹ ਅੱਗੋਂ ਤਰਕ ਖੜੀ ਕਰ ਛੱਡੇ, ਆਖੇ ਸਮਝਾਓ ਮੈਨੂੰ ਉਦਾਹਰਣ ਦੇ ਕੇ, ਪ੍ਰਮਾਣ ਦੇ ਕੇ ਕਿ ਪਾਣੀ ਪੀਣ ਨਾਲ ਮੇਰੀ ਪਿਆਸ ਮਿਟ ਜਾਣੀ ਹੈ, ਅਤੇ ਹੁਣ ਉਹਨੂੰ ਤਾਂ ਇੰਨਾ ਹੀ ਆਖਣਾ ਪੈਣਾ ਪੁਰਖਾ ਤੂੰ ਪੀ ਲੈ, ਉਦਾਹਰਣਾਂ ਦੀ ਕੋਈ ਲੋੜ ਹੀ ਨਹੀਂ, ਦਲੀਲਾਂ ਦੀ ਕੋਈ ਲੋੜ ਹੀ ਨਹੀਂ, ਤਕਰੀਰ ਦੀ ਕੋਈ ਲੋੜ ਹੀ ਨਹੀਂ, ਪ੍ਰਮਾਣਾਂ ਦੀ ਕੋਈ ਲੋੜ ਨਹੀਂ, ਤੂੰ ਪਾਣੀ ਪੀ ਲੈ ਪਿਆਸ ਆਪੇ ਮਿਟ ਜਾਏਗੀ, ਤੂੰ ਰੋਟੀ ਖਾ ਲੈ ਭੁੱਖ ਆਪੇ ਮਿਟ ਜਾਏਗੀ। ਔਰ ਹੋ ਬਹੁ ਇਤਨੀ ਗੱਲ ਹੈ, ਇਹ ਪੁਰਸ਼ ਤੂੰ ਨਾਮ ਜਪ, ਨਾਮ ਦਾ ਜਪਣਾ ਹੀ ਆਨੰਦ ਹੈ। ਅਗਰ ਨਾਮ ਜਪਣ ਨਾਲ ਕਿਸੇ ਨੂੰ ਆਨੰਦ ਨਹੀਂ ਮਿਲਿਆ ਤਾਂ ਇਹ ਗੱਲ ਇਸ ਤਰ੍ਹਾਂ ਹੋਵੇਗੀ ਜਿਵੇਂ ਕੋਈ ਇਹ ਆਖੇ ਵੀ ਸੂਰਜ ਤੇ ਚੜਿਆ ਪਰ ਹਨੇਰਾ ਗਿਆ ਹੀ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਜੇ ਚੜਿਆ ਤੇ ਹਨੇਰਾ ਲਾਜ਼ਮੀ ਜਾਏਗਾ, ਲਾਜ਼ਮੀ ਰੋਸ਼ਨੀ ਹੋਵੇਗੀ, ਪਰ ਜਿਹੜਾ ਕਹਿ ਰਿਹਾ ਵੀ ਸੂਰਜ ਤੇ ਚੜਿਆ ਹਨੇਰਾ ਤੇ ਗਿਆ ਹੀ ਨਹੀਂ, ਤਾਂ ਸੂਰਜ ਕੋਈ ਨਹੀਂ ਚੜਿਆ। ਜਿਹੜਾ ਬੰਦਾ ਕਹਿੰਦਾ ਪਿਆ ਨਾਮ ਤੇ ਮੈਂ ਜਪਿਆ ਪਰ ਸੁੱਖ ਮੈਨੂੰ ਮਿਲਿਆ ਨਹੀਂ, ਖਿਮਾ ਕਰਨੀ ਕੋਈ ਨਹੀਂ, ਨਾਮ ਜਪਿਆ ਭਾਵੇਂ ਗੁਰਦੁਆਰੇ ਆਉਂਦਾ ਰਿਹਾ, ਭਾਵੇਂ ਬਾਣੀ ਪੜ੍ਹਦਾ ਰਿਹਾ, ਭਾਵੇਂ ਵਾਹਿਗੁਰੂ ਵਾਹਿਗੁਰੂ ਵੀ ਕਰਦਾ ਰਿਹਾ, ਨਹੀਂ ਜਪਿਆ। ਆਖਿਰ ਸੰਸਾਰ ਵਿੱਚ ਹਰ ਕੰਮ ਦੀ ਇੱਕ ਜੁਗਤੀ ਹੈ, ਇੱਕ ਵਿਧੀ ਹੈ, ਇੱਕ ਵਿਧਾਨ ਹੈ। ਬਿਨਾਂ ਵਿਧੀ ਵਿਧਾਨ ਤੋਂ ਕੁਛ ਵੀ ਨਹੀਂ ਹੈ। ਅਤੇ ਪੁਰਖਾ ਦਰਅਸਲ ਜਿਸ ਢੰਗ ਨਾਲ ਤੂੰ ਨਾਮ ਜਪਿਆ ਸਿਰਫ ਜ਼ਬਾਨ ਨਾਲ, ਮਨ ਅੰਦਰੋਂ ਇਨਕਾਰੀ ਰਿਹਾ ਬਈ ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ, ਜਾਂ ਜ਼ਬਾਨ ਨੇ ਜਿਹੜਾ ਜਪਿਆ ਸੁੱਖ ਨੂੰ ਜਪਿਆ ਰੱਬ ਨੂੰ ਨਹੀਂ ਜਪਿਆ। ਜੈਸੇ ਵਜੂਦ ਦੇ ਨਾਲ ਹੀ ਸਾਇਆ ਆਉਂਦੀ ਹੈ, ਨਾਮ ਦੇ ਨਾਲ ਹੀ ਸੁੱਖ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਸਾਹਿਬ ਕਹਿੰਦੇ ਨੇ ਸੰਸਾਰ ਦੇ ਸਾਰੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਅਤੇ ਹੁਣ ਕੋਈ ਬੰਦਾ ਇਹ ਆਖੇ ਪਦਾਰਥ ਤੇ ਆ ਜਾਣ ਪਰ ਪਦਾਰਥ ਜਿਸ ਦੀ ਛਾਇਆ ਹੈ ਉਹ ਨਾ ਆਵੇ, ਤਾਂ ਕਿਸ ਤਰ੍ਹਾਂ ਹੋ ਸਕਦੀ ਇਹ ਗੱਲ? ਵਜੂਦ ਤੋਂ ਬਿਨਾਂ ਸਾਇਆ ਨਹੀਂ ਹੋ ਸਕਦਾ, ਵਜੂਦ ਤੋਂ ਬਿਨਾਂ ਉਹ ਜਿਹੜੀ ਛਾਇਆ ਹੈ ਉਹਦਾ ਹੋਣਾ ਬੜੀ ਔਖੀ ਗੱਲ ਹੈ। ਤੋ ਮਨੁੱਖ ਦਾ ਮਨ ਕਿਉਂ ਇਨਕਾਰੀ ਹੈ ਈਸ਼ਵਰ ਪ੍ਰਤੀ, ਗੁਰੂ ਪ੍ਰਤੀ? ਉਹਦੇ ਕੁਛ ਕਾਰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਦੱਸੇ ਨੇ ਉਹ ਇਹ ਕਿ ਮਨੁੱਖੀ ਮਨ ਨੇ ਅਜੇ ਮੰਨਿਆ ਕਿ ਜਿਤਨਾ ਪੁੱਤਰ ਆਪਣਾ ਹੈ ਉਤਨਾ ਗੁਰੂ ਆਪਣਾ ਹੈ ਹੀ ਨਹੀਂ, ਜਿਤਨੀ ਇਸਤਰੀ ਆਪਣੀ ਹੈ, ਮਾਂ ਬਾਪ ਆਪਣੇ ਹਨ, ਇਹ ਦੋਸਤ ਜਿਤਨੇ ਆਪਣੇ ਹਨ ਨਿਕਟਵਰਤੀ, ਉਤਨਾ ਆਪਣਾ ਗੁਰੂ ਨਹੀਂ ਹੈ। ਇਸ ਵਾਸਤੇ ਮੈਂ ਦੇਖਦਾ ਇੱਕ ਬੰਦਾ ਪੁੱਤਰ ਦੀ ਗੱਲ ਵੀ ਮੰਨ ਲੈਂਦਾ, ਇਸਤਰੀ ਦੀ ਗੱਲ ਵੀ ਮੰਨ ਲੈਂਦਾ, ਮਾਂ ਬਾਪ ਦੀ ਗੱਲ ਵੀ ਮੰਨ ਲੈਂਦਾ, ਅਤੇ ਕਿਸੇ ਥਾਂ ਮਜਬੂਰੀ ਹੋਵੇ ਤਾਂ ਬੰਦਾ ਦੁਸ਼ਮਣ ਦੀ ਗੱਲ ਵੀ ਮੰਨ ਲੈਂਦਾ, ਪਰ ਮੈਂ ਦੇਖਦਾ ਹੈ ਕਿ ਗੁਰੂ ਦੀ ਗੱਲ ਤੋਂ ਬੰਦਾ ਬਿਲਕੁਲ ਇਨਕਾਰੀ ਹੈ, ਬਿਲਕੁਲ ਇਨਕਾਰ। ਜੇ ਗੁਰੂ ਨੇ ਕਿਹਾ ਪੁਰਖਾ ਤੂੰ ਰਹਿਤੀਆ ਬੈਤੀਆ ਹੋ ਜਾ, ਜੇ ਗੁਰੂ ਨੇ ਇਹ ਆਖਿਆ ਬਿਨਾ ਸ਼ਸਤਰ ਕੇ ਸੰਗ ਦੇਹੋ ਨਾ ਦੀਦਾਰੇ, ਇਹ ਮੋਰ ਆ ਗਿਆ ਸੁਣੋ ਤੁਮ ਪਿਆਰੇ, ਐ ਮੇਰੇ ਪਿਆਰੇ ਮਿੱਤਰ ਗੱਲ ਸੁਣ, ਜੇ ਮੇਰੇ ਕੋਲ ਆਉਣਾ ਤੂੰ ਤੇ ਤੇਰੀ ਸੂਰਤ ਸਾਬਤ ਹੋਵੇ ਮੁਕੰਮਲ ਹੋਵੇ ਤਾਂ ਮੈਨੂੰ ਆ ਕੇ ਤੂੰ ਦਰਸ਼ਨ ਦੇ, ਤਾਂ ਤੂੰ ਆ ਕੇ ਮੈਨੂੰ ਦੀਦਾਰ ਦੇ। ਔਰ ਖਿਮਾ ਕਰਨੀ ਅੰਦਰੋਂ ਮਨ ਇਨਕਾਰੀ ਹੈ। ਅਤੇ ਕਈਆਂ ਨੇ ਸੂਰਤ ਜੇ ਬਣਾ ਵੀ ਰੱਖੀਏ ਕਿ ਸਮਾਜ ਤੋਂ ਡਰਦਿਆਂ ਹੋਇਆ, ਕੌਮ ਤੋਂ ਡਰਦਿਆਂ ਲੋਕ ਕੀ ਆਖਣਗੇ, ਗੁਰੂ ਦੀ ਗੱਲ ਨਹੀਂ। ਇਹ ਗੁਰੂ ਪ੍ਰਤੀ ਕਿਉਂ ਮਨ ਇਨਕਾਰੀ ਹੈ? ਇਸ ਵਾਸਤੇ ਇਨਕਾਰੀ ਹੈ ਕਿ ਗੁਰੂ ਸ਼ਾਇਦ ਆਪਣਾ ਨਹੀਂ। ਔਰ ਸਾਹਿਬਾਂ ਨੇ ਮੁਕੰਮਲ ਇੱਕ ਸ਼ਬਦ ਵਿੱਚ ਇਹ ਵਿਆਖਿਆ ਵੀ ਕਰ ਦਿੱਤੀ ਹੈ ਕਿ ਅਜੇ ਬੰਦੇ ਨੇ ਰਾਮ ਨੂੰ ਪਰਮਾਤਮਾ ਨੂੰ ਪਰਾਇਆ ਕਰਕੇ ਜਾਣਿਆ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ ਹੈ ਹੀ ਪਰਾਇਆ। ਅਤੇ ਜਿਹੜਾ ਪਰਾਇਆ ਹੈ ਉਹਨੂੰ ਕਿਉਂ ਮੰਨੀਏ? ਇਤਨੀ ਮੈਂ ਅਰਜ਼ ਕਰਦੇ ਹਾਂ, ਆਪਣੇ ਦੀ ਕਈ ਦਫ਼ਾ ਮਾੜੀ ਗੱਲ ਵੀ ਮੰਨ ਲੈਂਦੇ ਹਾਂ, ਪਰਾਏ ਦੀ ਚੰਗੀ ਗੱਲ ਵੀ ਨਹੀਂ ਮੰਨਦੇ। ਅਗਰ ਕਿਸੇ ਦੀ ਗੱਲ ਅਸੀਂ ਮੰਨ ਰਹੇ ਹਾਂ ਜਾਂ ਮੰਨ ਰਿਹਾ, ਸ਼ਰਤ ਹੈ ਕਿ ਉਹ ਆਪਣਾ ਹੋਣਾ ਚਾਹੀਦਾ, ਗੈਰ ਨਹੀਂ ਹੋਣਾ ਚਾਹੀਦਾ, ਪਰਾਇਆ ਨਹੀਂ ਆਉਣਾ ਚਾਹੀਦਾ। ਬੰਦਾ ਪਰਾਏ ਦੀ ਗੱਲ ਨਹੀਂ ਮੰਨਦਾ, ਬੰਦਾ ਓਪਰੇ ਦੀ ਗੱਲ ਨਹੀਂ ਮੰਨਦਾ। ਅਤੇ ਜੇ ਬੰਦਾ ਪੁੱਤਰ ਦੀ ਗੱਲ ਮੰਨ ਲੈਂਦਾ, ਮਿੱਤਰ ਦੀ ਗੱਲ ਮੰਨ ਲੈਂਦਾ, ਅਤੇ ਗੁਰੂ ਦੀ ਗੱਲ ਨਹੀਂ ਮੰਨਦਾ, ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਗੁਰੂ ਓਪਰਾ ਹੈ, ਗੁਰੂ ਪਰਾਇਆ ਹੈ, ਅਜੇ ਗੁਰੂ ਆਪਣਾ ਨਹੀਂ। ਜਿਸ ਦਿਨ ਗੁਰੂ ਆਪਣਾ ਦਿਸੇਗਾ ਉਸ ਦਿਨ ਗੱਲ ਕੁਛ ਹੋਰ ਹੋਵੇਗੀ। ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛਿਆ ਗਿਆ ਅੱਠੇ ਪੈਰ ਰਾਮ ਜਪਦੇ ਹੋ ਔਰ ਅੱਠੇ ਪੈਰ ਉਸਦੀ ਧੁਨ ਵਿੱਚ ਮਸਤ ਰਹਿੰਦੇ ਹੋ, ਐਸਾ ਕਿਉਂ? ਕਬੀਰ ਕਹਿੰਦੇ ਮੈਨੂੰ ਪਤਾ ਚੱਲ ਗਿਆ ਕਿ ਜਿਤਨਾ ਰਾਮ ਆਪਣਾ ਹੈ ਇਤਨਾ ਹੋਰ ਕੋਈ ਆਪਣਾ ਨਹੀਂ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਅ ਮਿਲੇ ਮਨ ਮਾਨਿਆ, ਰਾਮ ਨੂੰ ਮੈਂ ਆਪਣਾ ਕਰਕੇ ਜਾਣੇ। ਅਤੇ ਜਿਹੜਾ ਹੈ ਹੀ ਆਪਣਾ ਉਹਦੇ ਵਿੱਚ ਲੀਨ ਹੋਣਾ ਕੁਦਰਤੀ ਗੱਲ ਹੋ ਜਾਂਦੀ ਹੈ। ਔਰ ਇਤਨੀ ਅਰਜ਼ ਕਰਦੇ ਹਾਂ अठे पैर मनुख दे नाल मित्र नहीं हो सकते, पुत्र नहीं हो सकते, पत्नी नहीं हो सकती, पर राम ते ऐसा है कि मनुख दे नाल अठे पैर है और इतना नेड़े है। रविदास कहंदे ने, कह रविदास हाथ पे नेरे सहजे होए सो होई, जे तू चले ते तेरे नाल चलदा, जे तू किसे जंगल विच भी बैठे ते तेरे नाल बैठा, जे तू सौ भी जाए ता भी वह जागदा है। ऐसा जिड़ा तेरे अंग संग है उन्हों तू ओपरा समझे होया, उन्हों तू पराया समझे होया। ए एक मनुख दी सब तो वड्डी बदकिस्मती है। असी ज्यादातर उन्हां बंदियां नूं बहुत सियाणा समझदे हां जिहड़े संसार दे मार्ग दे चल के बहुती तरक्की कर गए ने, रब नूं भावें नहीं मनदे। तो असी कहिंदे हां ये बड़े सियाणे ने जी, बड़े सियाणे ने, पर साहिब ते कहिंदे नहीं, ये मूर्खां दे सरदार ने। मूर्खां सिर मूर्ख है जे मन्ने नाही नाउ, बड़ी सोहणी पंक्ति। निरा मूर्ख नहीं, ये मूर्खां दा सरदार है जे रब नूं नहीं मनदा। बहुत वड्डी गलती कर रहे हैं, अजीम गलती कर रहे हैं, बहुत वड्डी भुल कर रहे हैं ये जिहड़ा ईश्वरी नाम तो इनकारी है। तो मैं अर्ज करा, जो कुछ साढ़े मन का हिस्सा बन जाता है उस दे नाल बनता है मन। बच्चे का मन कहन बड़ा छोटा है, क्योंकि जे उसने बहुत थोड़ा ही कुछ मने है, सिर्फ माँ नूं मन लिया, प्यो नूं मन लिया, छोटे भरावां नूं मन लिया, जे उसकी दुनिया बहुती नहीं है। पर एक जिहड़ा वड्डा बंदा है ना, उहदा मन बहुत पसरिया होया, बहुत फैलिया, क्योंकि उसने बहुत कुछ मन लिया, बहुत कुछ जान लिया, पर अजे गुरु नूं ना मने है ते ना जाने है। यही कारण है कि गुरु इस दे मन का हिस्सा नहीं बन सकया। और कई दफा मैं देखिया, असी रिश्तेदारी ते भी गुरु नूं कुरबान करदे आंगे, किसी थां मित्रता ते भी गुरु नूं कुरबान करदे आंगे, किसी थां पुत्र की गल मनन लग्या भी गुरु की गल नूं कुरबान कर लेंगे। पर तुसी कदी वेखो ऐसा सिख जिन्हें गुरु की खातर पुत्र कुरबान कर दिते हो, रिश्तेदारी नूं कुरबान कर दिता होवे, नहीं रिश्तेदारी चाहिए। गुरु पहले है रिश्तेदारी बाद च, गुरु पहले है पुत्र बाद च, गुरु पहले है मित्र बाद च। पहले गुरु की मन गल मननी है, बाद च मित्र की। तो मैं तो ऐसा देखे रिश्तेदारां की गल मन के भी लोग गुरु नालों टुट जाते, मित्रां की गल मन के भी लोग गुरु नालों संबंध तोड़ बैठते, घर दियां मजबूरियां दसन लग पैंदे ने, कहिंदे की करिए। इस वास्ते गुरु नूं छड़िया जा सकदा, कारण गुरु है ही ओपरा। और मैं ऐसे बंदे भी देखे ने जिन्होंने गुरुद्वारे ना आने का पता है बहाना की दसिया, जब पुछया भाई क्यों नहीं आते, कहिंदे की जाइए उत्थे फलाने बंदे ने फलानी गल आख दित्ती सी, इस वास्ते नहीं जाते, छड़ दिता है सी गुरुद्वारा, छड़ दिता है गुरु नूं। मैं उन्होंने एक प्रश्न करदा हुंना भी कोई ऐसी वैसी गल आखे थोड़े बच्चों बारे, क्या तुसी बच्चे छड़ दोगे, पत्नी छड़ दोगे, माँ बाप छड़ दोगे, किसी के कहन नाल तुसी अपना भरा छड़ दोगे। पुरखा कोई ऐसी वैसी गल करे, तू अपना भरा नहीं छड़ सकता, अपना घर नहीं छड़ सकता, तो किसी ने ऐसी वैसी गल की है, तू गुरुद्वारा छड़ बैठा, गुरु छड़ बैठा। इत्थों एक गल स्पष्ट होई कि ये तो छड़ी पहले ही बैठा सी, एक बहाना इसनों चाहिए सी, लग पाया। तो कईयों नूं ये बहाना ही चाहिए होंगे गुरुद्वारा छड़न का, भाई नहीं जाना, फलाने ने आख दिता है, पुरखा फलाना कुछ आके अपने घर नहीं जाएगा, छड़ देगा अपने घर जाना। तो जे किसी के कहने करके तू अपना घर नहीं छड़ सकता, तो किसी के कहने नाल गुरु का घर क्यों छड़ दिता, जिहड़ा तेरे घर नालों भी ज्यादा अपना घर है, बहुत निकट और बड़ा गहरा रिश्ता है। भाई साहब भाई गुरुदास साहब जी का एक सवैया चेते आया। भाई साहब भाई गुरुदास साहब कहिंदे ना कि मैं सिखी दे रिश्ते दे उत्ते जगत दे सारे रिश्ते कुर्बान करता। और असी की करदे हां, संसार दी रिश्तेदारियां दे उत्ते गुरु दा रिश्ता कुर्बान करदे हां। गुरु नूं छड़िया जा सकदा है, यारां दोस्तां नूं नहीं छड़िया जा सकता, शरीकां नूं नहीं छड़िया जा सकता। शरीकां दी गल किस तरह ना मनीए, लड़ पैणगे शरीक, संबंध तोड़ बैठणगे, चलो गुरु की गल नहीं मनते, गुरु संबंध तोड़द है तो तोड़े पे। तो मैं इतनी भी अर्ज कर दिया, कई गुरु ने संबंध तोड़िया दिखावे मात्र दिसदा पे भी ये सिख ने, संबंध टुटे ने, संबंध कोई जुड़े ने गुरु नाल। भाई साहब भाई गुरदास साहब जी कहने कि मैं सिखी दे रिश्ते ते संसार दे सारे रिश्ते कुर्बान करदा, ये बड़ा अजीम रिश्ता, बड़ा पवित्र रिश्ता। ते रिश्ते किसे हद तक तीन पीढ़ियां दे मन्ने गए, तीन प्रणालियां दे, उन्हां तिन्हां दा ही जिक्र करदे ने भाई जी। नहीं दद सार पिता पितामा पर पितामा, सजने कुटुंब सुत बांधव नाम भराता है। भाई साहब कहिंदे ने कि जिहड़े दादकियां दे रिश्ते ने, पिता दादा ते परदादा, ये सारे एक पासे गिण के भाई जी ने कट्ठे कर दिते ने। फिर दूसरी पंक्ति च कहिंदे ने नानके घर दे रिश्तियां, नहीं ननसार माता पर माता ब्रिद माता, मामी मामू मासी मौसा बिबद बिखे आता है। ये हुण सारे नानकियां दे रिश्ते आ गए, मां ते फिर मां दी मां, नानी ते फिर उस दी मां, नहीं ननसार माता पर माता ब्रिद माता, नानी दी भी मां। फिर इस तरह मामियां मामे हो गए, मासियां ते मासड़ हो गए, सारे ये रिश्ते भाई साहब ने गिण दिते। तीसरी पंक्ति च भाई जी सौरे घर दे रिश्ते गिणदे, नहीं ससुरार सास ससुर सारो ओ सारी, नहीं ब्रितीसर जाचक ओ ना दाता है, असन बसन धन धाम काहू में ना देखे हो, जैसे गुरसिख साध संगत को नाता है। भाई साहब कहने ने सत संगत च बैठे हुए गुरबाणी नाल जुड़े, जो सिख दा एक रिश्ता मेरे नाल है, ऐसा संसार दे कोई रिश्ता। सिखी दा रिश्ता महान है, सिख दा रिश्ता महान है। ते मैं अर्ज कर दिया पूरन सिख ही हो है जिन्हों सिखी का रिश्ता अफजल लगता है, महान लगता है, तो बाकी उस तो थले लगता है। तो पहचान किस तरह होगी, पहचान इतों होगी कि पहले गुरु की गल मनता है कि पहले शरीकों की गल मनता है, पहले रिश्तेदार की गल मनता है, ये रिश्तेदार का मोह रखता है या गुरु का रखता, इतों पता चलता है। तो खोजन तो बाद एक गल बिल्कुल स्पष्ट हो जाती है कि गुरु अजे साडे मन का हिस्सा नहीं बन सकिया। भगत जी तो पूछया गया तुसी रब नू किवें जाने है, परमात्मा नू किवें जाने है, उन्होंने दो लफ्जा दे ची गल मुकाई है, कहो कबीर मन माने आ, मन माने आ तो हर जाने, मन साडा मन गया रब नू असी जान लिया, आ दो लफ्जी गल। दसम ग्रंथ दे च साहिब श्री गुरु गोबिंद सिंह जी महाराज ने मन नू एक थां ते गुरु आखे, आप पढ़ोगे हैरान रह जाओगे, साहिब गुरु गोबिंद सिंह जी महाराज मन नू गुरु कहिंदे ने। सर्व काल है पिता अपारा, देव काल का मात हमारा, मनवा गुर मुर मन सा माई, जिन मोह को शुभ किरिया पढ़ाई, ए मन मेरा गुरु है। ते ये जड़ी सुमति है चंगी मत, ए गुरु पत्नी है, भाव मेरी गुरमाता है, मन मेरा गुरु है। क्यों? मन मने ते रब है, मन ना मने ते कोई रब नहीं। इस दुनिया दे करोड़ हां मनुख ऐसे ने जिन्हां दी दुनिया च रब नाम दी कोई हस्ती नहीं है, जबानों भी इनकारी ने ते मन करके भी इनकारी ने, कोई रब नहीं, कोई नहीं मन दे, ना मन मनदा है ते ना जबान नाल हां करदे ने, बिल्कुल इनकारी ने। अद्धी दुनिया ऐलानिया तौर ते नास्तिक है, जो कह रही है कोई रब नहीं, कोई परमात्मा नहीं। तो कहो कबीर मन माने आ, मन माने आ तो हर जाने आ, मन गुरु क्यों है, मन मने ते रब है, मन ना मने ते रब है ही कोई नहीं, तो आपे ही गुरु होया। यानी ईश्वरी मनोत भी ते मन दे आसरे ते खड़ी है ना। ਕਈ ਦਫ਼ਾ ਅਸੀਂ ਦੇਖਦੇ ਹਾਂ ਬੰਦਾ ਕਹਿ ਦਿੰਦਾ ਬਈ ਅੱਖਾਂ ਨਾਲ ਮੈਂ ਵੇਖਿਆ ਤੇ ਹੈ, ਮਨ ਨਹੀਂ ਮੰਨਦਾ। ਸੁਣਿਆ ਤੇ ਹੈ ਮੈਂ ਪਰ ਮਨ ਨਹੀਂ ਮੰਨਦਾ। ਹੁਣ ਜਿੰਨੇ ਚਿਰ ਤੱਕ ਮਨ ਨਹੀਂ ਮੰਨਦਾ ਤੇ ਵੇਖਿਆ ਹੋਇਆ ਸੁਣਿਆ ਹੋਇਆ ਵੀ ਵਿਅਰਥ ਹੈ। ਕਹਿੰਦਾ ਮਨ ਨਹੀਂ ਮੰਨਦਾ ਕੀ ਕਰਾਂ, ਪੜ੍ਹਿਆ ਤੇ ਮੈਂ ਹੈ ਮਨ ਨਹੀਂ ਮੰਨਦਾ, ਸੁਣਿਆ ਤੇ ਮੈਂ ਹੈ ਮਨ ਨਹੀਂ ਮੰਨਦਾ, ਵੇਖਿਆ ਤੇ ਮੈਂ ਹੈ ਮਨ ਨਹੀਂ ਮੰਨਦਾ। ਤੇ ਜਿੰਨੇ ਚਿਰ ਤੱਕ ਨਾ ਮੰਨੇ ਤੁਸੀਂ ਦੱਸੋ ਉਤਨੇ ਚਿਰ ਤੱਕ ਗੁਰੂ ਤੇ ਈਸ਼ਵਰ ਦੀ ਹਸਤੀ ਮਨੁੱਖ ਦੇ ਸਾਹਮਣੇ ਕੀ ਹੈ? ਕੁਛ ਵੀ ਨਹੀਂ। ਕਾਰਨ ਮਨ ਮੰਨਦਾ ਹੀ ਨਹੀਂ। ਗੁਰੂ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਮਨ ਨਹੀਂ ਮੰਨਦਾ, ਈਸ਼ਵਰ ਕਿਤਨਾ ਹੀ ਸਮਰੱਥ ਕਿਉਂ ਨਾ ਹੋਵੇ ਮਨ ਨਹੀਂ ਮੰਨਦਾ। ਇਸ ਵਾਸਤੇ ਸਤਿਗੁਰਾਂ ਦੀ ਬਾਣੀ ਨੇ ਬੜੇ ਸੋਹਣੇ ਵਿਸਥਾਰ ਸਹਿਤ ਮਨ ਦੀ ਵਿਆਖਿਆ ਕੀਤੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਮੇਰਾ ਤੇ ਕੰਮ ਹੀ ਇਹੀ ਹੈ ਮਨ ਨੂੰ ਮਨਾਉਣਾ, ਹੋਰ ਕੁਛ ਨਹੀਂ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਹਿੰਦੇ ਮੈਂ ਦੇਖਿਆ ਇਸ ਸਮੁੱਚੇ ਜਗਤ ਵਿੱਚ ਮਨ ਵਰਗਾ ਹੋਰ ਕੋਈ ਨਹੀਂ। ਮਨ ਵਰਗਾ ਦੁਸ਼ਮਣ, ਮਨ ਵਰਗਾ ਮਿੱਤਰ, ਮਨ ਵਰਗਾ ਸਖਾ, ਮਨ ਵਰਗਾ ਪਰਾਇਆ, ਮਨ ਵਰਗਾ ਦੋਖੀ, ਮਨ ਵਰਗਾ ਪਵਿੱਤਰ, ਕਬੀਰ ਕਹਿੰਦੇ ਮੈਨੂੰ ਹੋਰ ਕੋਈ ਨਹੀਂ ਮਿਲੇ। ਇਹ ਦੁਸ਼ਮਣ ਹੈ ਉਦੋਂ ਮਨ ਜਦੋਂ ਆਖੇ ਗੁਰੂ ਨੂੰ ਮੈਂ ਨਹੀਂ ਮੰਨਦਾ, ਈਸ਼ਵਰ ਨੂੰ ਮੈਂ ਨਹੀਂ ਮੰਨਦਾ। ਤੇ ਜੇ ਮੰਨ ਲਵੇ ਤੇ ਫਿਰ ਸਖਾ ਮਿੱਤਰ ਹੈ। ਔਰ ਇਤਨੀ ਮੈਂ ਅਰਜ਼ ਕਰਦੇ ਹਾਂ ਜਿਨ੍ਹਾਂ ਦਾ ਆਪਣਾ ਹੀ ਮਨ ਉਹਨਾਂ ਵਾਸਤੇ ਦੁਸ਼ਮਣ ਨੇ, ਉਹ ਸੰਸਾਰ ਵਿੱਚ ਕੀ ਮਿੱਤਰਤਾ ਲੱਭਣਗੇ, ਕੀ ਦੋਸਤੀ ਲੱਭਣਗੇ। ਕਈਆਂ ਦੇ ਮਨ ਹੀ ਦੁਸ਼ਮਣ ਨੇ, ਉਂਝ ਕਹਿੰਦੇ ਨੇ ਉਹ ਦੁਸ਼ਮਣ ਹੈ ਮੇਰਾ, ਉਹ ਦੁਸ਼ਮਣ ਹੈ। ਪੁਰਖਾ ਤੇਰਾ ਮਨ ਹੀ ਤੇਰੇ ਵਾਸਤੇ ਦੁਸ਼ਮਣ ਹੈ ਜਿਹੜਾ ਗੁਰੂ ਨਾਲੋਂ ਸੰਬੰਧ ਤੋੜੀ ਬੈਠਾ, ਈਸ਼ਵਰ ਨਾਲੋਂ ਸੰਬੰਧ ਤੋੜੀ ਬੈਠਾ। ਭਗਤ ਕਬੀਰ ਜੀ ਮਹਾਰਾਜ ਹੋਰ ਵਜ਼ਾਹਤ ਕਰਦੇ ਨੇ, ਇਹੋ ਮਨ ਸਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਸ਼ਕਤੀ ਸੀਓ। ਸ਼ਕਤੀ ਕਹਿੰਦੇ ਨੇ ਮਾਇਆ ਨੂੰ, ਸੀਓ ਕਹਿੰਦੇ ਨੇ ਪਰਮਾਤਮਾ ਨੂੰ, ਈਸ਼ਵਰ ਨੂੰ। ਕਬੀਰ ਕਹਿੰਦੇ ਨੇ ਇਹ ਮਨ ਹੀ ਮਾਇਆ ਹੈ, ਇਹ ਮਨ ਹੀ ਰੱਬ ਹੈ। ਮਨ ਹੀ ਮਾਇਆ ਬਣ ਜਾਂਦਾ ਹੈ, ਮਨ ਹੀ ਰੱਬ ਬਣ ਜਾਂਦਾ। ਭਾਵ ਮਨ ਸੰਸਾਰ ਨੂੰ ਮੰਨੇ ਤੇ ਮਨ ਸੰਸਾਰ ਹੀ ਹੈ, ਤੇ ਜੇ ਮਨ ਨਿਰੰਕਾਰ ਨੂੰ ਮੰਨੇ ਤੇ ਨਿਰੰਕਾਰ ਦੀ ਮੂਰਤੀ ਹੈ, ਪਰਮਾਤਮਾ ਦੀ ਮੂਰਤੀ ਹੈ। ਤੋ ਮਨ ਸੰਸਾਰ ਨੂੰ ਮੰਨਦਾ ਹੈ ਕਿਉਂਕਿ ਸੰਸਾਰ ਦਾ ਬੋਧ ਇਸ ਨੂੰ ਇੰਦਰੀਆਂ ਦੇ ਰਾਹੀਂ ਹੋ ਰਿਹਾ ਹੈ। ਇਹ ਅੱਖਾਂ ਰਾਹੀਂ ਵੇਖ ਰਿਹਾ, ਕੰਨਾਂ ਰਾਹੀਂ ਸੁਣ ਰਿਹਾ, ਜ਼ਬਾਨ ਦੇ ਨਾਲ ਚੱਖ ਰਿਹਾ, ਖਲੜੀ ਦੇ ਨਾਲ ਸਪਰਸ਼ ਕਰ ਰਿਹਾ। ਤੋ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਰਾਜ਼ੀ ਹੋ ਜਾਂਦਾ, ਮੈਂ ਮੰਨਦਾ ਸੰਸਾਰ ਹੈ, ਨਿਰੰਕਾਰ ਬਾਰੇ ਇਨਕਾਰੀ ਹੋ ਜਾਂਦਾ। ਈਸ਼ਵਰ ਬਾਰੇ ਜਿਹੜਾ ਮਨ ਹੈ ਇਹ ਇਨਕਾਰੀ ਹੋ ਜਾਂਦਾ। ਤੇ ਬਸ ਆਪਾਂ ਇੱਥੇ ਕਥਾ ਕੀਰਤਨ ਦੇ ਆਸਰੇ ਤੇ ਇਸ ਇਨਕਾਰੀ ਮਨ ਨੂੰ ਕਿਸੇ ਹੱਦ ਤੱਕ ਰਾਜ਼ੀ ਕਰਨਾ ਹੈ ਵੀ ਪੁਰਖਾ ਤੂੰ ਗੁਰੂ ਨੂੰ ਗੁਰੂ ਕਰਕੇ ਮੰਨ ਲੈ, ਤੂੰ ਈਸ਼ਵਰ ਨੂੰ ਈਸ਼ਵਰ ਕਰਕੇ ਮੰਨ ਲੈ। ਤੇ ਜਿਸ ਦਿਨ ਮਨੁੱਖ ਦਾ ਮਨ ਮੰਨ ਲੈਂਦਾ ਹੈ, ਸਾਹਿਬ ਕਹਿੰਦੇ ਜਿਵੇਂ ਰੱਬ ਦੀ ਗੱਲ ਨਹੀਂ ਆਖੀ ਜਾ ਸਕਦੀ, ਮੰਨਣ ਵਾਲੇ ਦੀ ਗੱਲ ਵੀ ਨਹੀਂ ਆਖੀ ਜਾ ਸਕਦੀ। ਜਿਸ ਨੇ ਈਸ਼ਵਰ ਨੂੰ ਮੰਨ ਲਿਆ ਉਹ ਬੰਦਾ ਕੋਈ ਮਾਮੂਲੀ ਨਹੀਂ। ਭਾਵੇਂ ਸਾਰੇ ਦਾ ਸਾਰਾ ਈਸ਼ਵਰ ਕੋਈ ਨਾ ਮੰਨੇ, ਈਸ਼ਵਰ ਦੀ ਥੋੜ੍ਹੀ ਜਿਹੀ ਹਸਤੀ ਵੀ ਕਿਸੇ ਨੇ ਮੰਨ ਲਈਏ ਤਾਂ ਵੀ ਮਹਾਰਾਜ ਕਹਿੰਦੇ ਉਹ ਬੰਦਾ ਮਹਾਨ ਹੋ ਗਿਆ। ਕਿਨ ਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਨ ਕਾ ਤੋਂ ਮਤਲਬ ਇੰਨੀ ਹੈ ਕਿ ਰੱਬ ਦੀ ਥੋੜ੍ਹੀ ਗੱਲ ਸਮਝ ਦੇ ਚ ਆ ਗਈ ਤੇ ਥੋੜ੍ਹਾ ਮੰਨ ਵੀ ਲਿਆ ਇਸਨੇ। ਬਸ ਥੋੜ੍ਹੇ ਮਨ ਦੇ ਅੰਦਰ ਇਤਨਾ ਰਸ ਪ੍ਰਗਾੜ ਹੋ ਜਾਂਦਾ ਹੈ ਕਿ ਉਸ ਬੰਦੇ ਦੀ ਮਹਿਮਾ ਵੀ ਕਥਨ ਤੋਂ ਪਰੇ ਹੋ ਜਾਂਦੀ ਹੈ। ਤੇ ਇਤਨੀ ਮੈਂ ਅਰਜ਼ ਕਰਦੇ ਹਾਂ ਕਿ ਇਹ ਜਿਹੜਾ ਮਨ ਹੈ ਭਗਤ ਕਬੀਰ ਕਹਿੰਦੇ ਨੇ ਇਹੀ ਮਾਇਆ ਹੈ, ਇਹੀ ਰੱਬ ਹੈ, ਇਹੀ ਮਹਾਂਬਲੀ ਹੈ, ਇਹੀ ਕਮਜ਼ੋਰ ਹੈ, ਇਹੀ ਦੋਖੀ ਹੈ, ਇਹੀ ਮਹਾਨ ਸਦਾਚਾਰੀ ਹੈ। ਔਰ ਦੂਸਰੀ ਅਰਜ਼ ਇਹ ਕਰਦੇ ਹਾਂ ਕਿ ਸ਼ਕਤੀ ਕਾਦਰ ਕਰੀਮ ਨੇ ਇਸ ਮਨ ਵਿੱਚ ਇਤਨੀ ਪਾ ਦਿੱਤੀ ਹੈ ਜਿਸ ਨੂੰ ਅੱਜ ਵੀ ਨਾਪਣਾ ਤੇ ਤੋਲਣਾ ਬੜਾ ਕਠਿਨ ਹੈ। ਤੇ ਸਾਰਾ ਆਨੰਦ ਇਸ ਦੀ ਯਕਜਾਈ ਵਿੱਚ, ਇਸ ਦੀ ਇਕਾਗਰਤਾ ਵਿੱਚ ਪਾ ਦਿੱਤਾ। ਜੈਸੇ ਅਸੀਂ ਕਈ ਦਫ਼ਾ ਦੇਖਦੇ ਹਾਂ ਬੰਦਾ ਕੁਛ ਵੇਖ ਰਿਹਾ ਲੇਕਿਨ ਅੱਖਾਂ ਨਾਲ ਮਨ ਸਹਿਮਤ ਨਹੀਂ, ਤੋ ਆਨੰਦ ਨਹੀਂ ਬਣਦਾ, ਰਸ ਨਹੀਂ ਬਣਦਾ, ਉਹ ਬੜਾ ਉਕਤਾਇਆ ਜਿਹਾ ਰਹਿੰਦਾ। ਕੰਨਾਂ ਨਾਲ ਕੁਛ ਸੁਣ ਰਿਹਾ ਮਨ ਸਹਿਮਤ ਨਹੀਂ, ਤੋ ਰਸ ਨਹੀਂ ਬਣਦਾ, ਬੜਾ ਬੇਚੈਨ ਬੈਠਾ ਰਹਿੰਦਾ, ਬੜਾ ਉਗਤਾਇਆ ਬੈਠਾ ਰਹਿੰਦਾ। ਬਲਕਿ ਹੁਣ ਤੇ ਧਾਰਮਿਕ ਗਿਆਨ ਇਸ ਹੱਦ ਤੱਕ ਤਰੱਕੀ ਕਰ ਚੁੱਕਿਆ, ਉਹ ਕਹਿੰਦੇ ਨੇ ਕਿ ਜਿਹੜੇ ਇੰਦਰੇ ਨੇ ਇਹਨਾਂ ਦੇ ਪਿੱਛੇ ਸਾਰੀ ਸ਼ਕਤੀ ਹੀ ਮਨ ਦੀ ਕੰਮ ਕਰਦੀ। ਜੈਸੇ ਇੱਕ ਬੰਦਾ ਬੋਲ ਰਿਹਾ ਤੇ ਬੋਲਦਿਆਂ ਬੋਲਦਿਆਂ ਉਹ ਕਹਿੰਦਾ, ਮਿੱਤਰਾ ਦੱਸੀ ਹੁਣੇ ਮੈਂ ਕੀ ਆਖਿਆ, ਭਈ ਹੱਦ ਹੋ ਗਈ, ਬੋਲਦਾ ਤੂੰ ਪਿਆ ਤੇ ਤੈਨੂੰ ਆਪਣਾ ਬੋਲਿਆ ਹੋਇਆ ਯਾਦ ਨਹੀਂ। ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਸੀ। ਤੋ ਮਨ ਜੇ ਕਿਸੇ ਹੋਰ ਪਾਸੇ ਚਲਾ ਗਿਆ ਤੇ ਬੋਲਿਆ ਹੋਇਆ ਵੀ ਚੇਤੇ ਨਹੀਂ ਰਹੇਗਾ। ਕਈ ਦਫਾ ਐਸਾ ਦੇਖਣ ਵਿੱਚ ਆਇਆ, ਇੱਕ ਬੰਦਾ ਬੜਾ ਉੱਚੀ ਉੱਚੀ ਬੋਲ ਰਿਹਾ, ਦੂਜਾ ਸੁਣ ਰਿਹਾ ਤੇ ਸੁਣਨ ਵਾਲਾ ਅਚਨਚੇਤ ਕਹਿੰਦਾ, ਮਿੱਤਰਾ ਇਹ ਗੱਲ ਜ਼ਰਾ ਫਿਰ ਆਖੀ, ਮੈਂ ਸੁਣੀ ਨਹੀਂ। ਵੀ ਤੂੰ ਕਿਉਂ ਨਹੀਂ ਸੁਣੀ, ਤੇਰੇ ਕੰਨ ਖੁੱਲੇ ਹੋਏ ਨੇ ਔਰ ਬੋਲਣ ਵਾਲਾ ਬੜਾ ਉੱਚਾ ਪਿਆ ਬੋਲਦਾ, ਫਿਰ ਤੂੰ ਕਿਉਂ ਨਹੀਂ ਸੁਣਿਆ। ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਸੀ। ਤੇ ਜੇ ਮਨ ਕਿਸੇ ਹੋਰ ਪਾਸੇ ਚਲਾ ਗਿਆ ਤਾਂ ਮਨੁੱਖ ਨਹੀਂ ਸੁਣ ਸਕੇਗਾ, ਨਹੀਂ ਸੁਣਨ ਦਾ ਆਨੰਦ ਮਾਣ ਸਕੇਗਾ। ਗੱਲ ਜਿਹੜੀ ਹੈ ਉਹ ਮਨ ਦੇ ਮੰਨਣ ਵਿੱਚ ਤੇ ਮਨ ਦੀ ਯਕਜਾਈ ਵਿੱਚ। ਹੁਣ ਮਨ ਦੇ ਕਿਤਨੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਥਨ ਕਰਦੀ ਹੈ, ਇਹ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਇਸ ਗੱਲ ਦੀ ਵਜ਼ਾਹਤ ਕਰੀਏ ਥੋੜ੍ਹੀ ਏ ਕਿ ਮਨ ਨੂੰ ਇਨਕਾਰੀ ਰੱਖ ਕੇ ਕਿੰਨੇ ਚਿਰ ਤੱਕ ਪਾਠ ਕਰਨਾ ਹੈ, ਮਨ ਨੂੰ ਇਨਕਾਰੀ ਰੱਖ ਕੇ ਕਿੰਨੇ ਚਿਰ ਤੱਕ ਗੁਰਦੁਆਰੇ ਆਉਣਾ ਹੈ। ਮਨ ਇਨਕਾਰੀ ਉਂਝ ਗੁਰਦੁਆਰੇ ਆਇਆ, ਮਨ ਇਨਕਾਰੀ ਉਂਝ ਰਹਿਤਾਂ ਦੀ ਗੱਲ ਵੀ ਸੁਣ ਰਿਹਾ ਤੇ ਸੁਣਾ ਵੀ ਰਿਹਾ, ਅੰਮ੍ਰਿਤ ਦੀ ਗੱਲ ਸੁਣ ਵੀ ਰਿਹਾ ਤੇ ਸੁਣਾ ਵੀ ਰਿਹਾ। ਪਰ ਖਿਮਾ ਕਰਨੀ, ਸੁਣਾਉਣ ਵਾਲੇ ਦਾ ਮਨ ਵੀ ਇਨਕਾਰੀ ਤੇ ਸੁਣਨ ਵਾਲੇ ਦਾ ਮਨ ਵੀ ਇਨਕਾਰੀ। ਮੈਂ ਕਈ ਅਰਦਾਸੀਆਂ ਕੋਲੋਂ ਇਹ ਅਰਦਾਸ ਸੁਣੀ ਵੀ ਸਿੱਖੀ ਸਿੱਧਕ ਕੇਸਾ ਸਵਾਸਾਂ ਨਾਲ ਨਿਭਾਵੀ, ਤੇ ਕੇਸਾ ਸਵਾਸਾਂ ਦੀ ਗੱਲ ਕੋਈ ਦਿਸਦੀ ਨਹੀਂ ਪਈ ਸੀ। ਉਂਝ ਅਰਦਾਸ ਕਰੀ ਜਾ ਰਿਹਾ ਵੀ ਹੇ ਦਾਤਾ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਵੀ। ਇਸ ਤਰ੍ਹਾਂ ਦੀ ਗੱਲਾਂ ਵੀ ਦੇਖਣ ਨੂੰ ਮਿਲਦੀ, ਉਹ ਪ੍ਰਚਾਰ ਵੀ ਇਸ ਢੰਗ ਦਾ ਕਰਦੇ, ਗੱਲ ਵੀ ਅੰਮ੍ਰਿਤ ਦੀ ਕਰਦੇ ਪੈਣ। ਲੇਕਿਨ ਆਖਣ ਲੱਗਿਆਂ ਵੀ ਅੰਮ੍ਰਿਤ ਤੋਂ ਮਨ ਇਨਕਾਰੀ ਹੈ ਤੇ ਸੁਣਨ ਲੱਗਿਆਂ ਵੀ ਮਨ ਜਿਹੜਾ ਇਨਕਾਰੀ ਹੈ, ਤੇ ਮਨ ਨੂੰ ਇਨਕਾਰੀ ਰੱਖ ਕੇ ਧਰਮ ਦੀ ਗੱਲ ਕਿਤਨੇ ਚਿਰ ਤੱਕ ਸੁਣਨੀ ਹੈ ਤੇ ਕਿਤਨੇ ਚਿਰ ਤੱਕ ਸੁਣਾਉਣੀ ਹੈ, ਇਹ ਅੱਜ ਆਪਾਂ ਬੈਠ ਕੇ ਥੋੜ੍ਹਾ ਜਿਹਾ ਫੈਸਲਾ ਕਰਨਾ ਹੈ। ਜੇ ਮਨ ਹੀ ਇਨਕਾਰੀ ਹੈ ਤੇ ਅੰਮ੍ਰਿਤ ਦੀ ਤਕਰੀਰ ਇੱਕ ਘੰਟਾ ਸੁਣਨੀ, ਕਹੇ ਘੰਟਾ ਜ਼ਾਇਆ ਨਹੀਂ ਕਰਨਾ ਤੇ ਹੋਰ ਕੀ ਹੈ ਜਦ ਮਨ ਇਨਕਾਰੀ ਹੈ। ਤੇ ਫਿਰ ਅੰਮ੍ਰਿਤ ਦੀ ਗੱਲ ਆਖਣੀ, ਤੇ ਜੇ ਆਖਣ ਵਾਲੇ ਦਾ ਹੀ ਮਨ ਇਨਕਾਰੀ ਹੈ ਤਾਂ ਕਿਆ ਉਸਨੇ ਇੱਕ ਘੰਟਾ ਬੋਲ ਕੇ ਗੁਸਤਾਖੀ ਮਾਫ ਝੱਕ ਨਹੀਂ ਮਾਰੀ ਤੇ ਹੋਰ ਕੀ ਕੀਤਾ। ਮਨ ਇਨਕਾਰੀ ਹੈ, ਉਂਝ ਬੋਲੀ ਜਾਂਦਾ, ਉਂਝ ਕਹੀ ਜਾਂਦਾ। ਤੋ ਮਨ ਦੇ ਅਣਗਿਣਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਡੇ ਸਾਹਮਣੇ ਰੱਖੇ ਨੇ, ਇਹ ਮੈਂ ਤੁਹਾਡੇ ਸਮਕਸ਼ ਰੱਖਾਂ। ਇਸ ਮਨ ਨੂੰ ਆਖਿਆ ਗਿਆ ਹੈ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤਉ ਛੁਟੇ ਜੋ ਉਪਰ ਲਾਦਾ। ਕਈ ਦਫ਼ਾ ਅਸੀਂ ਸੁਣਦੇ ਹਾਂ ਨਾ ਬਈ ਮਨ ਨੂੰ ਪਵਿੱਤਰ ਕਰੋ, ਮਨ ਨੂੰ ਧੋਵੋ, ਪਰ ਕਮ ਸੇ ਕਮ ਮਨ ਦਾ ਤਾਂ ਪਤਾ ਹੋਣਾ ਚਾਹੀਦਾ ਹੈ ਕੀ ਹੈ, ਇੰਨਾ ਤਾਂ ਪਤਾ ਹੋਣਾ ਚਾਹੀਦਾ। ਸਾਫ਼ ਤਾਂ ਬਾਅਦ 'ਚ ਕਰਾਂਗੇ, ਪਹਿਲੇ ਕੱਪੜੇ ਦਾ ਤਾਂ ਪਤਾ ਹੋਣਾ ਚਾਹੀਦਾ, ਕੱਪੜਾ ਹੈ ਕੀ ਅਤੇ ਕਿੱਥੇ ਹੈ। ਕਈ ਦਫ਼ਾ ਸਾਨੂੰ ਮਨ ਦਾ ਹੀ ਨਹੀਂ ਪਤਾ ਹੁੰਦਾ ਅਤੇ ਕਹੀ ਜਾਂਦੇ ਆ ਮਨ ਨਿਰਮਲ ਕਰੋ ਜੀ, ਮਨ ਪਵਿੱਤਰ ਕਰੋ ਜੀ, ਮਨ ਨੂੰ ਜੋੜੋ ਜੀ, ਅਤੇ ਮਨ ਦਾ ਕੋਈ ਪਤਾ ਨਹੀਂ ਕੀ ਹੈ। ਕਿਸ ਨੂੰ ਜੋੜੀਏ, ਕਿਹਨੂੰ ਪਵਿੱਤਰ ਕਰੀਏ, ਕਿਸ ਨੂੰ ਧੋਈਏ। ਦਰਅਸਲ ਵਿਚਾਰਾਂ ਦਾ ਜਿਹੜਾ ਇੱਕ ਪ੍ਰਵਾਹ ਚੱਲਦਾ ਹੈ ਨਾ, ਇਸੇ ਦਾ ਨਾਮ ਮਨ ਹੈ। ਆਤਮਾ ਦੀ ਜਿਹੜੀ ਉਛਲੀ ਹੋਈ ਅਵਸਥਾ ਹੈ, ਇਸੇ ਨੂੰ ਹੀ ਮਨ ਕਹਿੰਦੇ ਨੇ। ਜੈਸੇ ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਤੂਫਾਨ ਕਹਿੰਦੇ ਨੇ, ਆਤਮਾ ਦੀ ਉਛਲੀ ਹੋਈ ਅਵਸਥਾ ਨੂੰ ਮਨ ਕਹਿੰਦੇ ਨੇ। ਤੋ ਜੈਸੇ ਸਾਗਰ ਦੇ ਉੱਪਰ ਹੀ ਅਣਗਿਣਤ ਲਹਿਰਾਂ ਨੇ, ਆਤਮਾ ਦੇ ਉੱਪਰ ਹੀ ਇਹ ਮਨ ਦੀ ਅਵਸਥਾ ਹੈ। ਅਣਗਿਣਤ ਲਹਿਰਾਂ ਨੇ, ਬੜੇ ਵਿਚਾਰ ਨੇ, ਲਹਿਰਾਂ ਉੱਠ ਰਹੀਆਂ ਨੇ, ਸਮਾ ਰਹੀਆਂ ਨੇ, ਵਿਚਾਰ ਆ ਰਹੇ ਨੇ, ਜਾ ਰਹੇ ਨੇ। ਇਹ ਜਿਹੜੀ ਵਿਚਾਰਾਂ ਦੀ ਸ਼ੰਖਲਾ ਚੱਲ ਰਹੀ ਹੈ, ਇਸੇ ਤਰਤੀਬ ਨੂੰ ਮਨ ਕਹਿੰਦੇ ਨੇ। ਤੇ ਖਿਮਾ ਕਰਨੀ, ਮਨ ਅੱਠੇ ਪੈਰ ਕੰਮ ਕਰ ਰਿਹਾ, ਇੱਕ ਵਿਚਾਰ ਆ ਰਿਹਾ ਜਾ ਰਿਹਾ। ਜਦ ਅਸੀਂ ਸੋ ਜਾਂਦੇ ਹਾਂ ਤੇ ਅਚੇਤ ਮਨ, ਉਹ ਜਿਹੜਾ ਦਿਨ ਭਰ ਸੁੱਤਾ ਰਹਿੰਦਾ, ਉਹ ਫਿਰ ਕੰਮ ਕਰਦਾ, ਉਹ ਫਿਰ ਸੁਪਨੇ ਗੜਦਾ। ਹੁਣ ਸਾਡਾ ਸੁਚੇਤ ਮਨ ਕੰਮ ਕਰ ਰਿਹਾ, ਰਾਤ ਨੂੰ ਅਚੇਤ ਮਨ ਕੰਮ ਕਰਦਾ। ਮਨ ਦੇ ਦੋ ਹਿੱਸੇ ਮੰਨੇ ਗਏ ਨੇ। ਇਸ ਨੂੰ ਗੁਰਬਾਣੀ ਨੇ ਇਨ ਮਨ ਤੇ ਉਨ ਮਨ ਕਰਕੇ ਆਖਿਆ, ਸੁਚੇਤ ਮਨ ਤੇ ਅਚੇਤ ਮਨ। ਹੁਣ ਸੁਚੇਤ ਮਨ ਕੰਮ ਕਰ ਰਿਹਾ, ते सुचेत मन अपने सारे ख्याल सारे विचार अचेत मन नूं दे रहा है। एक खजाना है। रात दे समय सुचेत मन थल्ले हो जांदा है, अचेत मन उपर आ जांदा है। तो दिन भर सुचेत मन ने जो कुछ इसनूं दिता हुंदा है ते फिर उसके मुताबिक सुपने च करदा है ते सुपने दे च काम करदा है। भटकना जारी रहिंदी है, भरमना जारी रहिंदी है। और मनोविज्ञान यह कहिंदा है कि सुचेत मन सुचेत होके जागृत अवस्था दे जो कुछ नहीं कर सकता, अचेत मन रात नूं सुपने च वह कर लैंदा। इहदा खुलासा किसे वक्त फिर मैं थोड़े सामने रखांगे। गुरबाणी ने भी मनिया कि जिहड़ा कम बंदा जागृत अवस्था च नहीं कर सकता, मजबूर है, वह बंदा रात नूं सुपने च कर लैंदा। इस ढंग नाल अपनी भड़ास कढ लैंदा, इस ढंग नाल अपना मन हौला कर लैंदा। तो साहब कहिंदे ने इह जिहड़ा मन है इहदे उत्ते कोई भरोसा नहीं कीता जा सकदा। मन खुट हर तेरा नहीं विसास, तू महा उदमादा। देखण दे चाया त्यागी हो जाए ते महान त्यागी है, ते जे बेईमान हो जाए ते कौड़ी ते भी हो जांदा, त्यागी हो जाए ते लखां नूं ठोकर मार जांदा। ऐसे देखण दे चाया जब त्याग देखदे हां ते हैरानगी हो जांदी है, पर जब बेईमानी देखदे इक मामूली जी गल पिछे त्याग कर छड़े है, हजारां रुपयां दा कर छड़े है, ते बेईमानी करन लगे ते थोड़ी जिही लंगर दी दाल ते भी करन लगे, बे ये भी चुरा के लै जाइए, ये भी छुपा के लै जाइए, हद हो गई। इदा कोई भरोसा ही नहीं। मन खुट हर तेरा नहीं विसास, तू महा उदमादा। कोई भरोसा नहीं, तू हुणे संतोखी है हुणे लोभी बन जाना, हुणे तू हमदर्दी नाल भरे होया है हुणे तू नफरत नाल भर जाना, और हुणे तू शांतमई है हुणे क्रोधी हो जाना। ये मन दियां हालतां ने। क्रोध भी एक विचार का ना है, विचार जितने चिर तक नहीं आएगा बंदा गर्म नहीं हो सकता। अंदर जितने चिर तक विचार नहीं फुरनगे संतोखी नहीं हो सकता। और इतनी अर्ज करते हैं जिन्ने गुण ने ना यह सारे विचार के आसरे से खड़े ने, ख्यालों के आसरे से खड़े ने। चाहे वह शांति है, चाहे वह संतोख है, चाहे वह सबर है, चाहे वह सील ते संजम है, चाहे वह दया है, ते चाहे वह धर्म है, सारे विचार की थंबिया से खड़े ने। और गुरु ग्रंथ साहब की ने विचार की मूर्ति ने, ये की ने दसा गुरुआ के विचार ने, ते इना विचारां दे आसरे ते रब की मूर्ति खड़ी है, रब की जोत खड़ी। इन्नी गल है ना, विचारां दियां थंबियां हटा देईए ते खिमा करनी किसी गल नूं भी पकड़ना बड़ी औखी गल हो जाती। संतोख एक विचार का ना है, उंज कोई पत्थर की तरह अंदर नहीं पिया संतोख, या फुल की तरह अंदर नहीं पिया, कोई वजूद नहीं है संतोख का, एक विचार है। कोई वजूद नहीं है क्रोध का, एक विचार है। कोई वजूद नहीं है सबर ते संतोख का, सिर्फ एक विचार है। ते खिमा करनी कोई वजूद नहीं है रब का, एक विचार है, सिर्फ एक ख्याल है। और जब ख्याल बदलते ने विचार बदलते ने तो की होंगे, बंदा बदल जाता। असी कहने फलाना तो बदल गया, भाई किस तरह बदल गया, हाथ इस दे होई, पैर इस दे होई, नक मूह मत्था इसका हो, ये पेन का उसे ढंग नाल पे है, इदी चाल होई, इसकी ढाल होई, तुसी ये कह रहे हो ये बदल गया, किस तरह बदल गया, कहने ने विचार बदल गए ने, इस ये ख्याल बदल गए ने। तो जब ख्याल बदलते हैं तो बंदा बदल जाता है, विचार बदलते हैं तो बंदा बदल जाता है। असी देखते हाँ रावण नू लोकां ने दैत आख्या, तो रावण दे भरा नू लोकां ने देवता आख्या विभीषण नू, या तो दोवें दैत होने चाहिए न, या दोवें देवते होने चाहिए। एक देवता है, एक दैत है, गल सारी ख्यालों की, गल सारी विचारां की। उर्दू का एक महान शायर कहिंदा है, तस्वीर उम्मीदों की